Ouais, grave. Ek Omkar Satnam Karta Purakh Nirbhau Nirvair Akal Murat Ajuni Saipan Gur Prasad Jap Ad Sach Jugad Sach Hai Bhi Sach Nanak Husi Bhi Sach Ad Sach Jugad Sach Hai Bhi Sach Nanak Husi Bhi Sach भाई बालना जी दूसरे पातशाह जी होर ये सारी साखी सुना रहा है पहले पातशाह जी दी ते दसदा है कि किस तरह सुल्तानपुर विच भी कुछ पुराने सन जड़े महाराज जी की निंदा करते सन ते हर रोज जदों एक कथा हुंदी भाई बाला जी सुनाउंदे दूसरे पातशाह जी सुन के फिर अपनी रसना तो उच्चारण करदे ते पैड़ा मुखा लिखदा ते जदों उसने दस्या के सुल्तानपुर विच महाराज जी दी निंदा भी हुंदी सी ਕੋਲ ਬੈਠੇ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਗੁਰੂ ਸਾਹਿਬ ਜੀ ਤੇ ਹਰ ਇੱਕ ਦਾ ਭਲਾ ਕਰ ਰਹੇ ਸਨ ਹਰ ਇੱਕ ਨੂੰ ਪਦਾਰਥ ਵੰਡ ਰਹੇ ਸਨ ਹਰ ਇੱਕ ਨੂੰ ਪਿਆਰ ਵੰਡ ਰਹੇ ਸਨ ਹਰ ਇੱਕ ਨੂੰ ਪਰਮੇਸ਼ੁਰ ਜੀ ਦਾ ਪ੍ਰੇਮ ਵੈਰਾਗ ਵੰਡ ਰਹੇ ਸਨ ਤੇ ਫਿਰ ਵੀ ਉਹਨਾਂ ਦੀ ਨਿੰਦਿਆ ਕਿਉਂ ਮਹਾਰਾਜ ਜੀ ਕਹਿੰਦੇ ਕਿ ਭਾਈ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਇੱਕ ਬਹੁਤ ਮਿੱਠੇ ਅੰਬਾਂ ਦਾ ਦਰਖਤ ਹੋਵੇ ਅਤੇ ਅੰਬ ਰਸੇ ਹੋਣ ਅਤੇ ਉਹਦੇ ਪੱਤੇ ਵੀ ਬਹੁਤ ਹੋਣ ਛਾਂ ਵਾਸਤੇ ਅਤੇ ਅੰਬ ਇੰਨੇ ਲੱਗੇ ਹੋਣ ਕਿ ਉਹ ਸਾਰਾ ਦਰਖਤ ਚੁੱਕਿਆ ਹੋਵੇ ਉਸ ਫਲਾਂ ਦੇ ਪਾਰ ਨਾਲ ਅਤੇ ਕੋਈ ਲਾਗੋਂ ਦੇ ਰਾਹੀ ਜਾਂਦਾ ਹੋਵੇ ਬਹੁਤ ਗਰਮੀ ਹੈ ਉਹ ਥੱਕਿਆ ਟੁੱਟਿਆ ਹੈ ਅਤੇ ਉਹ ਸੰਬੰਧ ਦੇ ਦਰਖਤ ਦੇ ਥੱਲੇ ਆ ਜਾਂਦਾ ਦਰਖਤ ਉਸਨੂੰ ਸੁੱਖ ਦਿੰਦਾ ਹੈ ਛਾਂ ਦਿੰਦਾ ਹੈ ਅਤੇ ਉਹ ਰਾਹੀ ਦੇਖਦਾ ਹੈ ਉੱਪਰ ਨੂੰ ਅੰਬ ਲੱਗੇ ਹੋਏ ਹਨ ਅਤੇ ਉਹ ਇੱਕ ਡੰਡਾ ਵਗਾ ਕੇ ਮਾਰਦਾ ਹੈ ਉਸ ਦਰਖਤ ਨੂੰ ਪਰ ਉਹ ਦਰਖਤ ਅੱਗੋਂ ਕੋਈ ਗੁੱਸਾ ਨਹੀਂ ਕਰਦਾ ਬਿਲਕੁਲ ਹੀ ਸਗੋਂ ਮਾਰ ਖਾ ਕੇ ਵੀ ਉਸਨੂੰ ਉਹ ਫਲ ਸੁੱਟਦਾ ਹੈ ਉਸ ਲਈ ਉਸਨੂੰ ਮਾਰ ਪਈ ਉਸਨੇ ਗੁੱਸਾ ਕਰਨਾ ਅਤੇ ਇੱਕ ਪਾਸੇ ਰਿਹਾ ਸਗੋਂ ਉਸਨੂੰ ਅੱਗੋਂ ਫਲ ਦਿੱਤਾ ਅਤੇ ਫਿਰ ਉਸਨੇ ਉਹ ਫਲ ਛੱਕ ਕੇ ਉਸ ਦਰਖਤ ਦੇ ਥੱਲੇ ਹੀ ਉਹ ਛਿਲਕੇ ਗਿਟਕਾਂ ਰਹਿਣ ਦਿੱਤੀਆਂ ਅਤੇ ਆਪ ਤੁਰਦਾ ਬਣਿਆ ਅਤੇ ਮਹਾਰਾਜ ਜੀ ਦੱਸਦੇ ਕਿ ਦੋ ਕਿਸਮ ਦੇ ਪਰਮੇਸ਼ੁਰ ਜੀ ਦੀ ਰਚਨਾ ਵਿੱਚ ਦੋ ਕਿਸਮ ਦੇ ਸੁਭਾਅ ਹਨ ਇੱਕ ਤਾਂ ਉਪਕਾਰੀ ਸੁਭਾਅ ਹੈ, ਪਰ ਉਪਕਾਰੀ ਜਿਸ ਤਰ੍ਹਾਂ ਇਸ ਦਰਖਤ ਦਾ ਹੈ, ਅਤੇ ਪਰ ਉਪਕਾਰੀ ਸੁਭਾਅ ਬਹੁਤ ਕੋਮਲ ਅਤੇ ਦਇਆਵਾਨ ਉਹਨਾਂ ਦਾ ਅੰਦਰ ਹੁੰਦਾ। ਉਹ ਕਿਸੇ ਦੀ ਪੀੜ, ਕਿਸੇ ਦਾ ਦੁੱਖ ਨਹੀਂ ਸਹਾਰ ਸਕਦੇ, ਹਰ ਇੱਕ ਨੂੰ ਸੁਖੀ ਖੁਸ਼ ਦੇਖਣਾ ਚਾਹੁੰਦੇ ਹਨ। ਉਹ ਕਿਸੇ ਦੇ ਕੋਈ ਗੁਣ ਔਗਣ ਨਹੀਂ ਵਿਚਾਰਦੇ। ਜਿਸ ਤਰ੍ਹਾਂ ਇਹ ਦਰਖਤ ਹੈ, ਸਾਰਿਆਂ ਨੂੰ ਬਰਾਬਰ ਦਾ ਦੀ ਛਾਂ ਦਿੰਦਾ ਹੈ। ਕੋਈ ਵੀ ਉਸਨੂੰ ਆ ਕੇ ਇਸ ਤਰ੍ਹਾਂ ਦੁਰਵਿਵਹਾਰ ਕਰੇ, ਉਸਨੂੰ ਵੀ ਫਲ ਦਿੰਦਾ ਹੈ। ਇਹ ਪਰਉਪਕਾਰੀ ਸੁਭਾਅ ਵਾਲੇ ਮਹਾਰਾਜ ਜੀ ਦੱਸਦੇ ਕਿ ਉਹ ਪ੍ਰਾਣੀ ਹੁੰਦੇ ਜਿਹੜੇ ਪਰਮੇਸ਼ਰ ਜੀ ਵਾਲੇ ਪਾਸੇ ਲੱਗੇ ਹੁੰਦੇ, ਜਿਹੜੇ ਪਰਮੇਸ਼ਰ ਜੀ ਦੇ ਗੁਣ ਗਾਉਂਦੇ, ਪਰਮੇਸ਼ਰ ਜੀ ਵਾਲੇ ਪਾਸੇ ਲੱਗੇ ਹੁੰਦੇ, ਉਹਨਾਂ ਦਾ ਇਹ ਸੁਭਾਅ ਹੁੰਦਾ। ਅਤੇ ਦੂਸਰੇ ਪਾਸੇ ਉਹ ਪ੍ਰਾਣੀ ਹੁੰਦੇ ਜਿਹੜੇ ਇਸ ਰਸਤੇ ਦੇ ਉਲਟ ਹੁੰਦੇ, ਅਤੇ ਉਹਨਾਂ ਦਾ ਨਾਮ ਮਹਾਰਾਜ ਜੀ ਨੇ ਅਕਿਰਤਕਨ ਕਿਹਾ ਉੱਥੇ ਸੰਗਤ ਵਿੱਚ, ਕਿ ਉਹ ਅਕਿਰਤਕਨ ਹੁੰਦੇ, ਕਿ ਉਸ ਦਰਖਤ ਨੇ ਉਸਨੂੰ ਛਾਂ ਦਿੱਤੀ ਸੀ, ਸੁੱਖ ਦਿੱਤਾ ਸੀ। ਉਸ ਦਰਖਤ ਦਾ ਸੁੱਖ ਲਈ ਉਸਨੇ ਉਸਦਾ ਧੰਨਵਾਦ ਤੇ ਕੀ ਕਰਨਾ ਸੀ, ਸਗੋਂ ਉਸਨੂੰ ਜ਼ੋਰ ਨਾਲ ਡੰਡਾ ਵਗਾ ਕੇ ਮਾਰਿਆ। ਅਕਿਰਤ ਕਰ ਨਿਕਲਿਆ, ਅਤੇ ਫਿਰ ਉਸ ਦਰਖਤ ਦਾ ਘਰ ਥੱਲੇ ਜੋ ਸੀ ਉਹ ਵੀ ਗੰਦਾ ਕਰਕੇ ਚਲੇ ਗਿਆ। ਅਕਿਰਤ ਕਰਨ, ਅਤੇ ਉਹਨਾਂ ਦੱਸਿਆ ਕਿ ਇਹਨਾਂ ਦਾ ਅੰਦਰ ਬਹੁਤ ਕਠੋਰ ਹੁੰਦਾ ਹੈ, ਅਤੇ ਇਹ ਈਰਖਾ ਵਾਲੇ ਸੁਭਾਅ ਦੇ ਹੁੰਦੇ, ਕ੍ਰੋਧੀ ਸੁਭਾਅ ਦੇ ਹੁੰਦੇ, ਔਰ ਦੂਸਰਿਆਂ ਨਾਲ ਛਲ ਕਰਦੇ ਹਨ। ਇਹ ਕਿਸੇ ਦੇ ਹੋ ਨਹੀਂ ਸਕਦੇ, ਅਤੇ ਦੂਸਰਿਆਂ ਨੂੰ ਦੁੱਖ ਦੇ ਕੇ ਇਹਨਾਂ ਨੂੰ ਦੂਸਰਿਆਂ ਨੂੰ ਦੁਖੀ ਦੇਖ ਕੇ ਇਹ ਖੁਸ਼ ਹੁੰਦੇ ਹਨ। ਅਤੇ ਮਹਾਰਾਜ ਜੀ ਕਹਿੰਦੇ ਕਿ ਇਹਨਾਂ ਦੋਵਾਂ ਦਾ ਸੁਭਾਅ ਤੁਰੋਂ ਹੀ ਇਸ ਤਰ੍ਹਾਂ ਲਿਖਿਆ ਹੁੰਦਾ, ਕਿਰਤ ਨਿੰਦਕ ਕਾ ਤੁਰ ਹੀ ਪਿਆ। ਦੋਵਾਂ ਦਾ ਸੁਭਾਅ, ਪਰਉਪਕਾਰੀ ਪ੍ਰਾਣੀ ਦਾ ਔਰ ਕਿਰਤ ਕਰਨ ਦਾ, ਇਹਨਾਂ ਦੋਹਾਂ ਦੇ ਤੁਰੋਂ ਸੁਭਾਅ ਇਸ ਤਰ੍ਹਾਂ ਲਿਖੇ ਗਏ ਹੁੰਦੇ, ਅਤੇ ਜਨਮ ਤੋਂ ਲੈ ਕੇ ਮੌਤ ਤੱਕ ਇਹਨਾਂ ਦੇ ਸੁਭਾਅ ਇਸੇ ਤਰ੍ਹਾਂ ਰਹਿੰਦੇ। ਪਰ ਜੇ ਕੋਈ ਰੱਬ ਦਾ ਬਖਸ਼ਿਆ ਹੋਇਆ ਕਿਸੇ ਕਿਰਤਕਨ ਨੂੰ ਮਿਲ ਜਾਏ, ਤਾਂ ਉਹ ਵੀ ਬਖਸ਼ਿਆ ਜਾ ਸਕਦਾ ਹੈ, ਜੇ ਉਸ ਦੇ ਭਾਗ ਪਰਮਾਤਮਾ ਬਦਲ ਦੇਵੇ। ਅਤੇ ਉਹਨਾਂ ਦੱਸਿਆ ਕਿ ਇਹਨਾਂ ਦਾ ਸੁਭਾਅ ਹੁੰਦਾ, ਨਿੰਦਕਾਂ ਦਾ ਸੁਭਾਅ ਹੁੰਦਾ ਕਿ ਉਹਨਾਂ ਨੇ ਨਿੰਦਿਆ ਕਰਨੀ, ਇਹ ਨਹੀਂ ਕਿ ਜਿਸ ਦੀ ਨਿੰਦਿਆ ਕਰਦੇ ਉਹ ਨਿੰਦਿਆ ਦੇ ਯੋਗ ਹੈ ਜਾਂ ਨਹੀਂ, ਇਸ ਦਾ ਮਤਲਬ ਨਹੀਂ ਹੈ। ਮਤਲਬ ਸਿਰਫ ਇੰਨਾ ਹੀ ਕਿ ਇਹਨਾਂ ਨੇ ਨਿੰਦਿਆ ਕਰਨੀ ਹੁੰਦੀ, ਕਿ ਜਿਸ ਤਰ੍ਹਾਂ ਸੱਪ ਦਾ ਕੰਮ ਡੰਗ ਮਾਰਨਾ ਹੈ, ਭਲਾ ਪੁਰਸ਼ ਹੈ ਜਾਂ ਬੁਰਾ ਪੁਰਸ਼ ਹੈ, ਇਹ ਉਸਨੂੰ ਮਤਲਬ ਨਹੀਂ ਹੈ। ਉਸਨੇ ਡੰਗ ਮਾਰਨਾ ਹੈ, ਜਿਹੜਾ ਉਸਨੂੰ ਦੁੱਧ ਪਿਆਉਂਦਾ ਹੈ ਕਿੰਨਾ ਉਸ 'ਤੇ ਉਪਕਾਰ ਕਰਦਾ ਹੈ, ਉਸਨੂੰ ਵੀ ਉਸੇ ਤਰ੍ਹਾਂ ਹੀ ਡੰਗ ਮਾਰਦਾ ਹੈ। ਸੋ ਉਹਨਾਂ ਦੱਸਿਆ ਕਿ ਤੁਰੋਂ ਕਰਮ ਪੈ ਹੁੰਦੇ, ਇਸ ਕਰਕੇ ਇਹ ਲੋਕ ਨਿੰਦਿਆ ਕਰਦੇ। ਵੇਹੀ ਵਿੱਚੋਂ ਜਿੱਥੋਂ ਮਹਾਰਾਜ ਜੀ ਤਿੰਨਾਂ ਦਿਨਾਂ ਬਾਅਦ ਫਿਰ ਜਲ ਵਿੱਚੋਂ ਪ੍ਰਗਟ ਹੋਏ, ਉਸ ਜਗ੍ਹਾ ਗੁਰਦੁਆਰਾ ਸਾਹਿਬ ਬਣੇ ਹਨ ਅਤੇ ਉਸ ਗੁਰਦੁਆਰਾ ਸਾਹਿਬ ਦਾ ਨਾਂ ਸੰਤ ਘਾਟ ਹੈ। ਬੜਾ ਪਿਆਰਾ ਨਾਮ ਹੈ ਕਿ ਜਿਹੜੇ ਸੱਚ ਦੇ ਵਣਜਾਰੇ ਹਨ। ਘਾਟ ਦਾ ਮਤਲਬ ਹੁੰਦਾ ਹੈ ਕਿ ਘਾਟੀ ਜੋ ਥੱਲੇ ਨੂੰ ਉਤਰਨ ਵਾਲੀ ਘਾਟੀ, ਆਮ ਕਰਕੇ ਜਿਹੜੀ ਜਲ ਨੂੰ ਲੀਡ ਕਰਦੀ ਹੈ ਉਸਨੂੰ ਘਾਟੀ ਆਖਦੇ। ਥੱਲੇ ਉਤਰਨਾ, ਜਿਹੜੇ ਸੱਚ ਦੇ ਵਣਜਾਰੇ ਹਨ ਉਹ ਇੱਥੋਂ ਥੱਲੇ ਉਤਰਨ, ਕਿਉਂਕਿ ਸਾਰੀ ਦੁਨੀਆ ਉੱਪਰ ਨੂੰ ਜਾ ਰਹੀ ਹੈ। ਸਾਰੀ ਦੁਨੀਆ ਉੱਪਰ ਨੂੰ ਜਾ ਰਹੀ ਹੈ, ਵੱਡੀ ਹੋਣੀ ਚਾਹੁੰਦੀ ਹੈ, ਅਤੇ ਜਿਹੜੇ ਇਸ ਰਸਤੇ ਦੇ ਪਾਉਂਦੇ ਹਨ ਉਹਨਾਂ ਨੂੰ ਥੱਲੇ ਨੂੰ ਜਾਣਾ ਪੈਂਦਾ। ਉਹਨਾਂ ਨੇ ਥੱਲੇ ਨੂੰ ਜਾਣਾ ਹੈ, ਅਤੇ ਥੱਲੇ ਨੂੰ ਜਾਣਾ ਉੱਪਰ ਨੂੰ ਜਾਣ ਨਾਲੋਂ ਬਹੁਤ ਖਤਰਨਾਕ ਹੁੰਦਾ, ਕਿਉਂਕਿ ਥੱਲੇ ਨੂੰ ਜਾਣ ਲੱਗਿਆਂ ਬਹੁਤ ਖਤਰਾ ਹੁੰਦਾ ਕਿ ਤੁਸੀਂ ਤਿਲਕ ਜਾਓ। ਸੰਤ ਘਾਟ ਉਸ ਜਗ੍ਹਾ ਦਾ ਨਾਮ ਹੈ ਕਿ ਇੱਥੋਂ ਥੱਲੇ ਨੂੰ ਉਤਰੋ, ਅਤੇ ਜਦੋਂ ਥੱਲੇ ਉਤਰੋਗੇ ਤਾਂ ਫਿਰ ਸੋਝੀ ਪਓ ਕਿ ਇੱਥੋਂ ਹੀ ਪਰਮੇਸ਼ੁਰ ਜੀ ਨੇ ਸ਼ੁਰੂ ਕੀਤਾ ਸੀ ਨਾਮ ਔਰ ਕੀਰਤਨ ਦੀ ਮਹਿਮਾ ਜੱਗ ਵਿੱਚ ਫੈਲਾਉਣੀ। ਜਿਸ ਵੇਲੇ ਵਿਆਹੀ ਵਿੱਚੋਂ ਤੀਸਰੇ ਦਿਨ ਬਾਹਰ ਆਏ, ਉਸ ਦਿਨ ਤੋਂ ਮਹਾਰਾਜ ਜੀ ਉਹਨਾਂ ਨੇ ਇਹ ਜੋ ਕਾਰਜ ਕਰਨ ਆਏ ਸਨ ਅਸਲ ਵਿੱਚ ਉਸ ਦਿਨ ਤੋਂ ਆਰੰਭਿਆ। ਅਤੇ ਹੁਣ ਤੀਸਰੀ ਵਾਰ ਜਦੋਂ ਲੇਖਾ ਹੋਇਆ ਤਾਂ ਆਪਾਂ ਦੇਖਿਆ ਸੀ ਕੱਲ੍ਹ, ਪਹਿਲੀ ਵਾਰ ਲੇਖਾ ਹੋਇਆ ਤਾਂ ਮਹਾਰਾਜ ਜੀ ਉਹਨਾਂ ਦੇ 135 ਰੁਪਏ ਵਾਧਾ ਨਿਕਲੇ, ਦੂਸਰੀ ਵਾਰ ਲੇਖਾ ਹੋਇਆ ਤਾਂ 321 ਰੁਪਏ ਵਾਧਾ, ਅਤੇ ਤੀਸਰੀ ਵਾਰ 760 ਰੁਪਏ ਵਾਧਾ ਨਿਕਲੇ। ਅਤੇ ਮਹਾਰਾਜ ਜੀ ਉਹਨਾਂ ਨਵਾਬ ਦੌਲਤ ਖਾਨ ਨੂੰ ਕਿਹਾ ਜੀ ਕਿ ਇਹ ਪੈਸੇ ਖੁਦਾ ਦੇ ਹਨ, ਖੁਦਾ ਨੇ ਹੀ ਇਹ ਸਭ ਕੁਛ ਕੀਤਾ ਹੈ, ਇਹ ਮੋਦੀਖਾਨਾ ਵੀ ਖੁਦਾ ਹੀ ਚਲਾਉਂਦਾ ਸੀ, ਮੈਂ ਤਾਂ ਵਿੱਚ ਹੀ ਖਲੋਤਾ ਸਾਂ। ਦੱਸ ਵੀ ਰਹੇ ਹਨ ਸਭ ਕੁਛ ਤੇ ਨਹੀਂ ਵੀ ਦੱਸ ਰਹੇ, ਮੋਦੀ ਕਹਿੰਦਾ ਖੁਦਾ ਹੀ ਚਲਾਉਂਦਾ ਸੀ, ਮੈਂ ਤੇ ਵਿੱਚ ਹੀ ਖਲੋਤਾ। ਬੁੱਝਣ ਵਾਲੇ ਜਿਹੜੇ ਉਹ ਬੁੱਝ ਹੀ ਦਿੰਦੇ ਕਿ ਚਲਾਉਂਦਾ ਸੀ ਖੁਦਾ, ਤੇ ਖੁਦਾ ਕੌਣ ਹੋਇਆ। ਤੇ ਕਹਿੰਦੇ ਕਿ ਖੁਦਾ ਦੇ ਪੈਸੇ ਹਨ ਮੇਰੇ ਨਹੀਂ, ਤੇ ਤੁਸੀਂ ਖੁਦਾ ਦੇ ਬੰਦੇ ਜੋ ਫਕੀਰ ਲੋਕ ਹੁੰਦੇ ਉਸਦਾ ਜਸ ਕਰਦੇ ਉਹਨਾਂ ਵਿੱਚ ਵੰਡਦੇ। ਇਸ ਗੱਲ ਦਾ ਮਾਤਾ ਸੁਲੱਖਣੀ ਜੀ ਨੂੰ ਪਤਾ ਲੱਗਾ ਅਤੇ ਉਸਨੇ ਭਾਈ ਅਜੈ ਰਾਮ ਜੀ ਨੂੰ ਕਿਹਾ ਕਿ ਉਹ ਪੈਸੇ ਫਕੀਰਾਂ ਨੂੰ ਨਹੀਂ ਮਿਲਣੇ ਚਾਹੀਦੇ, ਇਹਨਾਂ ਨੂੰ ਇਸ ਤਰ੍ਹਾਂ ਨਹੀਂ ਚਾਹੀਦਾ ਕਰਨਾ। ਅੱਗੇ ਵੀ ਹੁਣ ਤੱਕ ਸਾਰਾ ਧਨ ਲੁਟਾਉਂਦੇ ਰਹਿੰਦੇ ਹਨ। ਅਤੇ ਉਹ 760 ਰੁਪਏ ਜੀ ਉਸ ਦਿਨ ਉਸ ਵੇਲੇ ਦੇ, ਅੱਜ ਤੋਂ 500 ਸਾਲ ਪਹਿਲਾਂ, ਅੱਜ ਲੱਖ ਰੁਪਈਏ ਤੋਂ ਵੀ, ਅੱਜ ਦੇ ਲੱਖ ਰੁਪਏ ਤੋਂ ਵੀ ਜ਼ਿਆਦਾ ਰਕਮ ਹੈ। ਭਾਈ ਅਜੈ ਰਾਮ ਜੀ ਨੇ ਕਿਹਾ ਕਿ ਨਾਨਕ ਜੀ ਨੇ ਜੇ ਇਸ ਤਰ੍ਹਾਂ ਕਿਹਾ ਹੈ ਤਾਂ ਮੈਂ ਕੁਛ ਨਹੀਂ ਕਰ ਸਕਦਾ, ਉਹ ਜਿਸ ਤਰ੍ਹਾਂ ਨਵਾਬ ਨੂੰ ਕਹਿਣਗੇ ਉਸ ਤਰ੍ਹਾਂ ਹੀ ਨਵਾਬ ਨੇ ਕਰਨਾ ਹੈ। ਇਹ ਸੁਣ ਕੇ ਮਾਤਾ ਸੁਲੱਖਣੀ ਜੀ ਨੇ ਇੱਕ ਨੌਕਰ ਨੂੰ ਬਟਾਲੇ ਭੇਜਿਆ ਆਪਣੇ ਬਾਪ ਪਾਸ ਇਸਨੇ ਦੇ ਕੇ, ਤੇ ਮੈਂ ਤਾਂ ਮੂਲ ਚੰਦ ਉਸੇ ਵੇਲੇ ਆਪਣੇ ਪੁਰੋਹਿਤ ਪੰਡਿਤ ਸ਼ਾਮੇ ਨੂੰ ਨਾਲ ਲੈ ਕੇ ਸੁਲਤਾਨਪੁਰ ਨੂੰ ਚੱਲ ਪਿਆ। ਤੀਸਰੇ ਦਿਨ ਸੁਲਤਾਨਪੁਰ ਪਹੁੰਚੇ, ਮਾਤਾ ਸੁਲੱਖਣੀ ਜੀ ਨੇ ਮੂਲ ਚੰਦ ਜੀ ਨੂੰ ਦੱਸਿਆ ਕਿ 3 ਦਿਨ ਵੇਈ ਵਿੱਚ ਰਹਿ ਪਹਿਲਾਂ, ਫਿਰ ਜਦੋਂ ਬਾਹਰ ਆਏ ਤਾਂ ਫਕੀਰੀ ਭੇਸ ਪਹਿਨ ਲਿਆ। ਅਤੇ ਮੋਦੀਖਾਨਾ ਵੀ ਹੁਣ ਛੱਡ ਦਿੱਤਾ, ਕੋਈ ਕਿਰਤ ਨਹੀਂ ਕਰਦੇ। ਅਤੇ ਜੋ ਵਾਧਾ ਨਿਕਲਿਆ ਸੀ 760 ਰੁਪਏ, ਉਹ ਵੀ ਮੈਨੂੰ ਨਹੀਂ ਮਿਲਣੇ, ਫਕੀਰਾਂ ਨੂੰ ਕਹਿੰਦੇ ਹਨ ਦੇ ਦਿਓ। ਅਤੇ ਜਾ ਕੇ ਚੱਲਿਆ ਵਾਂਗੂ ਕਬਰਾਂ ਵਿੱਚ ਬੈਠੇ ਹਨ। ਮੈਂ ਤਾਂ ਮੂਲ ਚੰਦ ਨੂੰ ਬਹੁਤ ਕ੍ਰੋਧ ਆਇਆ, ਪੰਡਿਤ ਸ਼ਾਮੇ ਨੂੰ ਉਸਨੇ ਘਰ ਹੀ ਰਹਿਣ ਦਿੱਤਾ ਅਤੇ ਇਕੱਲਾ ਆਪ ਕਬਰਾਂ ਵਿੱਚ ਗਿਆ। ਜਾ ਕੇ ਮਹਾਰਾਜ ਜੀ ਮੁਰਾਂ ਨੂੰ ਬਹੁਤ ਦੁਰਵਚਨ ਬੋਲੇ ਕਿ ਤੂੰ ਪਹਿਲਾਂ ਬੇਦੀਆਂ ਦੀ ਕੁੱਲ ਨੂੰ ਲਾਜ 'ਤੇ ਲਾਈ ਹੀ ਸੀ, ਸਾਨੂੰ ਵੀ ਤੂੰ ਬਹੁਤ ਦੁਖੀ ਕੀਤਾ ਹੈ। ਮੈਂ ਕੁਛ ਦੇਖਿਆ ਹੀ ਨਹੀਂ ਸੀ ਰਿਸ਼ਤਾ ਕਰਨ ਲੱਗਿਆਂ, ਨਹੀਂ ਤਾਂ ਤੇਰੇ ਵਰਗੇ ਨਾਲ ਕੌਣ ਰਿਸ਼ਤਾ ਕਰਦਾ। ਤੂੰ ਬਹੁਤ ਦੁੱਖ ਦਿੱਤਾ ਹੈ, ਬਹੁਤ ਦੁਰਵਚਨ ਬੋਲੇ, ਪਰ ਮਹਾਰਾਜ ਜੀ ਨੀਵੀਂ ਪਾਈ ਖਲੋਤੇ ਰਹੇ, ਕੁਛ ਜਵਾਬ ਨਹੀਂ ਦਿੱਤਾ। ਦੋਵੇਂ ਹੱਥ ਜੋੜੇ ਨੀਵੀਂ ਪਾ ਕੇ ਅੱਗੋਂ ਖਲੋਤੇ ਰਹੇ। ਤੈਨੂੰ ਕਿਰਤ ਕਰਨੀ ਚਾਹੀਦੀ ਹੈ, ਇਹ ਕੱਚੀਆਂ ਗੱਲਾਂ ਬੱਚਿਆਂ ਵਾਲਾ ਸੁਭਾਅ ਛੱਡ ਦੇ। ਮਾਰਚ ਦਾ ਮਹੀਨਾ ਸੀ, ਬਸੰਤ ਰੁੱਤ ਸੀ। ਮਹਾਰਾਜ ਜੀ ਹੁਣਾਂ ਨੇ ਬਸੰਤ ਰਾਗ ਵਿੱਚ ਫਿਰ ਇਹ ਸ਼ਬਦ ਰਾਹੀਂ ਸ਼ਾਮੀ ਪੰਡਿਤ ਜੀ ਨਾਲ ਸ਼ਾਮੀ ਪੰਡਿਤ ਜੀ ਨੂੰ ਇਹ ਸਵਾਲ ਪੁੱਛੇ। ਕਹਿੰਦੇ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ। ਕਹਿੰਦੇ ਹਾਂ ਪੰਡਿਤ ਜੀ, ਮੈਂ ਬਾਲਕ ਹੀ ਹਾਂ, ਬੱਚਿਆਂ ਵਾਲਾ ਹੀ ਮੇਰਾ ਸੁਭਾਅ ਹੈ ਅਤੇ ਕੱਚੀਆਂ ਹੀ ਗੱਲਾਂ ਕਰਦਾ ਹਾਂ, ਕਿਉਂਕਿ ਮੈਂ ਕੱਚੀ ਨਗਰੀ ਵਿੱਚ ਰਹਿੰਦਾ ਹਾਂ। ਇਹ ਜੋ ਸਰੀਰ ਹੈ ਇਹ ਕੱਚੀ ਨਗਰੀ ਹੈ ਅਤੇ ਮੈਂ ਇਸ ਵਿੱਚ ਰਹਿੰਦਾ ਹਾਂ, ਇਸ ਲਈ ਕੱਚੀਆਂ ਗੱਲਾਂ ਕਰਦਾ ਹਾਂ। ਅਤੇ ਬਾਲਕ ਵਾਂਗੂ ਮੇਰਾ ਸੁਭਾਅ ਹੈ, ਚੰਚਲ ਸੁਭਾਅ ਹੈ, ਮੈਂ ਕੋਈ ਗਿਆਨ ਦੀ ਮੱਤ ਨਹੀਂ ਲੈਂਦਾ, ਕਦੀ ਟਿਕ ਕੇ ਨਹੀਂ ਬੈਠਦਾ। ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ। ਅਤੇ ਮੇਰਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਦੁਸ਼ਟਾਂ ਨਾਲ ਮੇਰਾ ਪ੍ਰੇਮ ਹੈ ਅਤੇ ਇਹ ਰੋਜ਼ ਮੈਨੂੰ ਖੁਆਰ ਕਰਦੇ ਹਨ, ਪਰ ਮੈਂ ਫਿਰ ਵੀ ਇਹਨਾਂ ਨਾਲ ਪਿਆਰ ਹੀ ਕਰਦਾ ਹਾਂ। ਇਹ ਰੋਜ਼ ਮੇਰਾ ਘਰ ਲੁੱਟਦੇ ਹਨ, ਪਰ ਮੈਨੂੰ ਸਮਝ ਹੀ ਨਹੀਂ ਆਉਂਦੀ ਕਿ ਇਹ ਮੇਰੇ ਦੁਸ਼ਮਣ ਹਨ। ਮੈਂ ਇਹਨਾਂ ਨਾਲ ਫਿਰ ਵੀ ਘੁਲ ਮਿਲ ਕੇ ਰਹਿੰਦਾ ਹਾਂ। ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ। ਅਤੇ ਮੈਂ ਪੰਡਿਤ ਜੀ ਕੱਚੀਆਂ ਗੱਲਾਂ ਤਾਂ ਕਰਨੀਆਂ ਹੀ ਹੋਈਆਂ, ਮੈਂ ਰਹਿੰਦਾ ਹੀ ਕੱਚੀ ਨਗਰੀ ਵਿੱਚ ਹਾਂ ਅਤੇ ਹਾਂ ਹੀ ਇੱਕ ਬਾਲਕ, ਦੋਏ ਮਾਈ ਦੋਏ ਬਾਪਾ ਪੜ੍ਹੀਏ पंडित करो विचारो। ते पंडित जी मैं सिर्फ कच्चियां गल्लां ही नहीं करता, बालक ही नहीं हां मैं, मेरे मां बाप भी नहीं चंगे, दोए माई दोए बापा पड़ी, मेरी दो मावां हन आसा और त्रिश्ना। ते त्रिश्ना कदी भी खत्म नहीं होंदी, वधदी ही जाती है दिनों दिन। एक त्रिश्ना अंदर उठती है वो पूरी होंदी है, तो उस तो वड्डी त्रिश्ना होर पैदा हो जाती है। कोई चाहता है मेरे को 1,000 रुपया होवे, उस को 1,000 रुपया होंगे तो उसकी त्रिश्ना हो जाती 1,00,000 हो, जो 1,00,000 होंगे तो त्रिश्ना हो जाती 1,00,00,000 हो, 1,00,00,000 होंगे तो त्रिश्ना हो जाती 1,00,00,000 हो, 1,00,00,000 हो। एक त्रिश्ना और दूजी आशा। तो त्रिश्ना मैनू हुंदी रहिंदी है, तो फिर त्रिश्ना पूरी होने की आशा भी बनी रहिंदी है। ये दोवें मेरिया मावां हन। तो तुसी देख सकते हो कि जिहदे अंदर हर वक्त त्रिश्ना ही रहे वो किन्ना क सियाणा होएगा, किन्ना क शांत होएगा, किन्नियां पक्कियां गल्लां करन वाला होएगा। दोए माई दोए बापा पढ़िए, ते दो ही मेरे बाप हैं, एक राग और द्वेष। राग प्रेम करना, द्वेष द्वैत भाव किरना करनी। मैं कईयां नाल प्रेम करदा हाँ, उन्हां नूं अपने समझदा हाँ, ते कईयां नाल नफरत करदा हाँ, उन्हां नाल बहुत किरना आउंदी है अंदर। ये किसे नाल प्रेम किसे नाल नफरत, ये दोवें मेरे अंदर हैं, ये दोवें मेरे बाप हैं। ते देखो मैं किन्ना नीच हाँ कि मेरे अंदर जिथे किसे लिए प्रेम आउंदा है उत्थे नाल ही इन्ना नीच भी हाँ कि दूसरे नूं किरना करदा हाँ। दोए माई दोए बापा पढ़ी, पंडित करो विचारो। तो तुसी विचार करके देख लो कि मेरा सुभाग किस तरह का होना चाहिए है। मेरा सुभाग कच्चा ही होएगा, फिर बच्चों वाली गल्लां ही करांगा, क्योंकि मेरे माँ बाप ही इस तरह के हैं, जिस घर विच मैं रहिंदा हाँ वो इस तरह का है। तो नाले ना हाँ मैं बालक ही, राजा बालक नगरी काची, दुष्ट नाल प्यारो। दोए माई दोए बापा पढ़िए, पंडित करो विचारो, स्वामी पंडिता तुम देहो मत्थी। स्वामी पंडिता, स्वामी मालक, मालक पंडित जी मैनु मत देव, मैनु मत देव। मत आप देनी है जग न, पर किन्ने नीवे हो गए, किन्ने नीवे हो के अपने बच्चों को मत देनी है। स्वामी पंडिता तुम देहो मत्ती, किन बिद पाओ प्राण पति। तुसी मैनु मत देव, मैनु समझाओ कि मैं परमेश्वर नु किस तरह पा सकदा हाँ, ताकि ये जो मेरे अंदर इन्ने नीच ख्याल हैं, नीच सुभा है, ये इस तो छुटकारा होगी।